जिन्नीनां त्याया गएम सकत काल नानक ते मुख उजले केती छुट्टी नाल। गुरमुख प्यारे बाऊ जी होरां दिया आत्मक लेखनियां। साडा अज दा विशा है धर्म प्रचार, लेख नंबर 17, धर्म प्रचार की लड़ी का 7वां भाग। आओ बड़े प्यार नाल सरवण करिए। धर्म प्रचार, धर्म प्रचार का अध्यात्मक पक्ष। गुरुआं अवतारां ने समय समय सिर लोड़ अनुसार भिन्न भिन्न धर्म रचे। क्यों रचे? राक्षसी बुद्धि वाले इंसानां नूं चंगेरी ते उचेरी सेध दे के इंसानियत सिखाउण लई, इंसानां नूं देवते बनाउण लई, आत्मक मंडल दी सोझी प्रेरणा देण लई, आत्मक मंडल दे प्रकाश अथवा शब्द नाम दी लालसा भुख प्यास जगाउण लई। इस आत्मक भुख जां रुचि द्वारा आत्मक मंडल दी खोज ते कालना कराउण लई, कालना द्वारा अंत विच आत्मक बख्शिश गुरप्रसाद दे पात्र मनन लई धर्म रचे। पर इंसानी जून ने दिमागी बाहर मुखी विज्ञानक माइकी ज्ञान दा तां बेअंत वाधा कीता है, जिस दियां चिलकवियां मनमोहनियां लिशकां दे चमत्कारां ने लोकां दे मन इतने चुंदिया दित्ते हन कि जीव अपने केंद्र रब नूं भुल के अन्ने वाह माया दी छाया पिछे सरपट घोड़ दौड़ लगा रहे हन। इस तरह मनुख ने माइकी जीवन दे बेलोड़े रुझेवे इतने वधा ले हन कि इंसान नूं उचेरे चंगेरे आत्मक ज्ञान दा ख्याल नहीं आउंदा, रुचि नहीं, लोड़ नहीं, फुरसत नहीं। हैरानी वाली गल तां इह है कि सदियां दे लंबे अरसे विच धर्मां दी बोलता, फिरकियां दी प्रफुलता ते इतने नवीन ते सौखे धर्म प्रचार दे साधना दे बावजूद भी इंसान दी मानसिक ते धार्मिक गलानी वाली दुर्दशा वधदी ही जा रही है। इह सारी दुखदाई मानसिक अते धार्मिक गिरावट जां गिलानी स्पष्ट तौर ते साडे मानसिक ते धार्मिक जीवन दे हर पक्ष तों प्रतख जाहर हो रही है। साडी मानसिक ते धार्मिक गिरावट, इह सरबग ते सर्वपक्षी गिलानी, हांजी यूनीवर्सल करप्शन, इह साडे जीवन दे ताने पेटे ते रगो रेशे च इतनी तस गई है, वस गई है, रस गई है, रल गई है, समा गई है कि इह साडे जीवन दा आचार ते आधार बन गई है, जिस कारण धर्म की हो गया एक वाधू जिहा बेलोड़ा फुक्का जिहा दिखावे वाला मुर्दा साधन बन के रह गया। इस तरह धर्म नूं असी अपने जीवन विच उच्चे सुच्चे शरदा भावनी वाले दर्जे तो ला के उहदी थां त्रैगुणी माया दे भरम भुलावे दी होमे दा राज कायम कर दिता, धर्म दी थां होमे दा राज स्थापित कर दिता। अपनियां माइकी नीवियां रुचियां दी रंगन चाढ़ के असी धर्म विच गिलानी लै आउंदी, अपने धर्म नूं अपने स्वार्थ लई वरतदे हां। इस तरह अपनी होमे नूं पट्ठे पाल के पाल रहे हां। इस धर्महीन बेलगामी पली हुई होमे, इस दीर्घ रोग ने चार चुफेरे अंदर बाहर सारी दुनिया विच मोह माया लब लोभ मैं मेरी ते तृष्णा दियां अग्गां दे पांबण मचा छड़े हन ते आतिश दुनिया बना दिता है, जिस दे नतीजे वजों ईरखा द्वैत वाद विवाद लुट कसुट वैर विरोध लड़ाइयां झगड़े ते खून खराबे दा पड़थू मचिया होया है ते धर्म दे नाम ते अत्याचार ते जुल्म हो रहे हन। धार्मिक रुचि वाली नेक रूह लई इहो जिहे साह कुटवें ते सहम वाले माहौल च जीना थीना ते धर्म दे आदेश ते चलना अत मुश्किल हो गया है, क्योंकि उसनू जीवन दे हर पक्ष विच गिलानी करप्शन दा ही सामना ते टाकरा करना पैंदा है। इस गिलानी नाल भरपूर माहौल विच कुछ देर ताईं तां नेक ते धर्मी बंदे टाकरा करदे हन, पर समा पा के पंजां विकारां दी डाढ़ी हठीली फौज इन्हां नू खेद करे अर बहुत संतावे ਨੀਤ ਡੱਸੇ ਪਟਵਾਰੀ ਯਾਦ ਦੇ ਡਰਾਵਿਆਂ ਧਮਕੀਆਂ ਨਾਲ ਆਪਣੇ ਵਰਗਾ ਹੀ ਬਣਾ ਲੈਂਦੀ ਹੈ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਧਰਮ ਅਸਥਾਨਾਂ ਵਿੱਚੋਂ ਸਾਨੂੰ ਸ਼ਾਂਤੀ ਅਤੇ ਠੰਡ ਮਿਲਣੀ ਸੀ, ਉੱਥੇ ਵੀ ਅਸੀਂ ਆਪੂ ਲਾਈ ਹੋਈ ਅੱਗ ਦੀਆਂ ਲਾਟਾਂ ਨਾਲ ਲੈ ਗਏ, ਮਾਇਕੀ ਤ੍ਰਿਸ਼ਨਾ ਦੇ ਭਾਂਬੜ ਮਚਾ ਦਿੱਤੇ ਅਤੇ ਈਰਖਾ ਦਵੈਤ ਵੈਰ ਵਿਰੋਧ ਦਾ ਅਖਾੜਾ ਬਣਾ ਕੇ ਪੜਥੂ ਪਾ ਦਿੱਤਾ ਧਰਮ ਅਤੇ ਧਰਮ ਅਸਥਾਨਾਂ ਵਿੱਚ। ਪਰ ਹਾਏ, ਠੰਡ ਕਿੱਥੇ, ਸ਼ਾਂਤੀ ਕਿੱਥੇ, ਸੁੱਖ ਕਿੱਥੇ, ਚੈਨ ਕਿੱਥੇ, ਧਰਮ ਕਿੱਥੇ? ਇਸ ਆਤਸ ਦੁਨੀਆ ਵਿੱਚ ਕੋਈ ਵਿਰਲਾ ਹਰਿਆ ਬੂਟ ਗੁਰਮੁਖ ਪਿਆਰਾ ਹੀ ਬਚਦਾ ਹੈ। ਹਾਂਜੀ, ਇਸ ਆਤਸ ਦੁਨੀਆ 'ਚ ਕੋਈ ਵਿਰਲਾ ਹਰਿਆ ਬੂਟ, ਕੋਈ ਗੁਰਮੁਖ ਪਿਆਰਾ ਹੀ ਬਚਦਾ ਹੈ ਜਿਸਨੇ ਖੁਨਕ ਨਾਮ ਖੁਦਾਇਆ ਦਾ ਆਸਰਾ ਲਿਆ ਹੈ। ਤਦੇ ਗੁਰਬਾਣੀ ਵਿੱਚ ਮਨ ਮੇਰੇ ਗਉ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ ਦਾ ਉਪਦੇਸ਼ ਦ੍ਰਿੜਾਇਆ ਹੈ। ਇਸ ਭਿਆਨਕ ਅਤੇ ਦੁਖਦਾਈ ਮਾਨਸਿਕ ਅਤੇ ਧਾਰਮਿਕ ਅਧੋਗਤੀ ਦਾ ਕਾਰਨ ਧਰਮ ਨਹੀਂ ਹੋ ਸਕਦਾ, ਕਿਉਂਕਿ ਧਰਮ ਤਾਂ ਸਾਨੂੰ ਉਚੇਰੀ ਚੰਗੇਰੀ ਆਤਮਕ ਸੇਧ ਵੱਲ ਪ੍ਰੇਰਦਾ ਅਤੇ ਅਗਵਾਈ ਕਰਦਾ ਹੈ। ਸੋ ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਸੋ ਇਸ ਤੋਂ ਸਪਸ਼ਟ ਹੈ ਕਿ ਸਾਡੀ ਗਿਰਾਵਟ ਅਤੇ ਗਿਲਾਨੀ ਦਾ ਮੂਲ ਕਾਰਨ ਨਾ ਵਿਚਾਰਨਾ ਹੈ ਜਾਂ ਓਪਰਾ ਅਤੇ ਗਲਤ ਵਿਚਾਰ ਹੈ। ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਇਸ ਤਰ੍ਹਾਂ ਸਾਡੇ ਧਾਰਮਿਕ ਨਿਸ਼ਚੇ, ਸਾਡੇ ਰੋਂਗ ਕਨਸੈਪਸ਼ਨ ਰਿਲੀਜਨ ਬਾਬਤ, ਇਹ ਗਲਤ ਹੋ ਸਕਦੇ ਹਨ ਸਾਡੇ ਧਾਰਮਿਕ ਨਿਸ਼ਚੇ, ਜਿਸ ਕਾਰਨ ਅਸੀਂ ਆਤਮਕ ਮੰਡਲ ਤੋਂ ਆਈ ਹੋਈ ਅਨੁਭਵੀ ਬਾਣੀ ਦੀ ਅੰਤਰੀਵ ਭਾਵਨਾ ਅਤੇ ਅਸਲੀ ਉੱਚੇ ਸੁੱਚੇ ਉਦੇਸ਼ ਨੂੰ ਆਪਣੀਆਂ ਸਿਆਣਪਾਂ, ਦਿਮਾਗੀ ਉਕਤੀਆਂ ਜੁਕਤੀਆਂ ਦੁਆਰਾ ਅਲਪ ਬੁੱਧੀ ਦੇ ਪ੍ਰਾਇਣ ਕਰਕੇ ਆਪਣੇ ਮਨ ਦੀ ਰੰਗਨ ਚਾੜ ਕੇ ਦਿਮਾਗੀ ਸ਼ੁਗਲ ਬਣਾ ਦਿੱਤਾ ਹੈ ਅਤੇ ਇਸ ਉਪਰੇ ਜੇ ਬਾਹਰਮੁਖੀ ਦਿਮਾਗੀ ਗਿਆਨ ਦਾ ਹੀ ਪ੍ਰਚਾਰ ਕਰੀ ਜਾਂਦੇ ਹਾਂ। ਇਹ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ, ਹਾਂਜੀ, ਕਿਹੜਾ ਧਰਮ ਪ੍ਰਚਾਰ? ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ। ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਹੋਮੇ ਦੇ ਦਾਇਰੇ ਅੰਦਰ ਦੂਜੇ ਭਾਓ ਵਿੱਚ ਮਾਇਕੀ ਪਰਮ ਪੁਲਾਵੇ ਦੇ ਹਨੇਰ ਵਿੱਚ ਮਨੋਕਲਪਿਤ ਧਾਰਮਿਕ ਨਿਸ਼ਚਿਆਂ ਦੇ ਆਧਾਰ ਤੇ ਹੋ ਰਿਹਾ ਹੈ ਤੇ ਇਹਦਾ ਅਸਰ ਉਹ ਵੀ ਸਾਡੀ ਬੁੱਧੀ ਦੇ ਦਾਇਰੇ ਤਾਂ ਹੀ ਸੀਮਤ ਹੈ, ਜਿਸ ਕਾਰਨ ਸਾਡੇ ਜੀਵਨ 'ਚ ਕੋਈ ਤਬਦੀਲੀ ਨਹੀਂ ਆ ਰਹੀ। ਹਾਂਜੀ, ਦਿਮਾਗੀ ਧਰਮ ਪ੍ਰਚਾਰ ਦਾ ਅਸਰ ਦਿਮਾਗ ਬੁੱਧੀ ਤਾਂ ਹੀ ਰਹਿੰਦਾ ਹੈ, ਇਸ ਕਰਕੇ ਜਗਿਆਸੂ ਦੇ ਜੀਵਨ 'ਚ ਕੋਈ ਤਬਦੀਲੀ ਨਹੀਂ ਆਉਂਦੀ। ਇਹ ਮਨੋਕਲਪਿਤ ਨਿਸ਼ਚੇ ਵੀ ਇਹ ਸਮੇਂ ਸਮੇਂ ਸਿਰ ਦਿਮਾਗੀ ਰੁਚੀ ਅਤੇ ਮਾਇਕੀ ਸਵਾਰਥ ਅਨੁਸਾਰ ਬਦਲਦੇ ਰਹਿੰਦੇ ਹਨ। ਹੋਂ ਪੰਡਿਤ ਹੋਂ ਚਤੁਰ ਸਿਆਣਾ, ਕਰਨੇ ਹਾਰ ਨਾ ਬੁੱਝੈ ਬਿਗਾਨਾ। ਹਮ ਬੱਡ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੇ ਨਾ ਨਾਸੀ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਇਸ ਤਰ੍ਹਾਂ ਆਤਮਕ ਮੰਡਲ ਦੀ ਰੋਸ਼ਨੀ ਵਿੱਚੋਂ ਆਈ ਹੋਈ ਅਨੁਭਵੀ ਗੁਰਬਾਣੀ ਦੇ ਆਸ਼ੇ, ਇਹਦੇ ਆਦੇਸ਼, ਜੀਵਨ ਸੇਧ, ਇਹਦੀ ਅਗਵਾਈ, ਆਤਮਕ ਗਿਆਨ, ਆਤਮਕ ਪ੍ਰਕਾਸ਼, ਆਤਮਕ ਪ੍ਰੇਮ ਪਿਆਰ, ਮਹਾਰਸ ਸ਼ਬਦ ਨਾਮ ਤੋਂ ਅਸੀਂ ਦੁਰੇਡੇ ਅਤੇ ਵਾਂਝੇ ਜਾ ਰਹੇ ਹਾਂ। ਇੱਥੇ ਮਾਰੂਥਲ ਦੀ ਗੱਲ ਕਰਦੇ ਹਾਂ। ਡੈਜ਼ਰਟ ਰੇਤ, ਸੜਿਆ ਸੁੱਕਿਆ ਵਿਰਾਨ ਮਾਰੂਥਲ ਡੈਜ਼ਰਟ, ਇਹ ਮੀਲਾਂ ਵਿੱਚ ਫੈਲਿਆ ਹੁੰਦਾ ਹੈ। ਇਸ ਵਿੱਚ ਕਿਤੇ ਕਿਤੇ ਪਾਣੀ ਦਾ ਸੋਮਾ ਫੁੱਟਿਆ ਹੁੰਦਾ ਹੈ, ਜਿਹਦੇ ਦੁਆਲੇ ਹਰਿਆਵਲ ਦਾ ਨਿੱਕਾ ਜਿਹਾ ਟਾਪੂ ਬਣ ਜਾਂਦਾ ਹੈ ਅਤੇ ਇਸ ਵਿੱਚ ਜੀਵਨ ਲਹਿਰ ਪ੍ਰਤੀਤ ਹੁੰਦੀ ਹੈ। ਇਹਨਾਂ ਹਰਿਆਂ ਟਾਪੂਆਂ ਨੂੰ ਅੰਗਰੇਜ਼ੀ ਵਿੱਚ ਓਇਸਿਸ ਕਿਹਾ ਜਾਂਦਾ ਹੈ। ਮਾਰੂਥਲ ਦੇ ਰਾਹੀਆਂ ਲਈ ਇਹ ਹਰੇ ਟਾਪੂ ਜੀਵਨ ਆਧਾਰ ਹਨ। ਐਨ ਇਸੇ ਤਰ੍ਹਾਂ ਸਾਡਾ ਤ੍ਰੈਗੁਣੀ ਮਾਇਕੀ ਮਾਨਸਿਕ ਜੀਵਨ ਹੈ, ਡੈਜ਼ਰਟ ਹੈ ਸਾਡਾ ਤ੍ਰੈਗੁਣੀ ਮਾਇਕੀ ਮਾਨਸਿਕ ਜੀਵਨ, ਜੋ ਮੋਹ ਮਾਇਆ ਦੀ ਅੱਗ ਨਾਲ ਸੜਿਆ ਸੁੱਕਿਆ ਵਿਰਾਨ ਮਾਰੂਥਲ ਵਾਂਗ ਬਣ ਜਾਂਦਾ ਹੈ। ਗੁੱਜੀ ਭਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਇਸ ਆਪ ਬਣਾਏ ਮਾਨਸਿਕ ਅਗਨ ਸੋਕ ਸਾਗਰ ਵਿੱਚ ਜੀਵ ਤਰਾ ਤਰਾ ਕਰਦਾ ਹੋਇਆ ਦੁਖਦਾਈ ਜੀਵਨ ਬਤੀਤ ਕਰ ਰਿਹਾ ਹੈ। ਬਹੁਤੀ ਖਲਕਤ ਇਸੇ ਅਗਨ ਸੋਕ ਸਾਗਰ ਵਿੱਚ ਹੀ ਢੀਠ ਹੋ ਕੇ ਮਸਤ ਹੋਈ ਪਈ ਹੈ, ਇਮਿਊਨ ਹੋ ਚੁੱਕੀ ਹੈ। ਪਰ ਕਈ ਰੂਹਾਂ ਇਸ ਤੋਂ ਬਚਣ ਲਈ ਧਰਮ ਦਾ ਆਸਰਾ ਲੈਂਦੀਆਂ ਹਨ, ਜਿੱਥੋਂ ਉਹਨਾਂ ਨੂੰ ਮਾੜਾ ਮੋਟਾ ਜਿਹਾ ਓਪਰੀ ਦਿਲਾਸਾ ਵੀ ਮਿਲ ਜਾਂਦਾ ਹੈ। ਪਰ ਕਈ ਟਾਵੀਆਂ ਟਾਵੀਆਂ ਰੂਹਾਂ ਦੀ ਮਾਇਕੀ ਮੰਡਲ ਦੇ ਅਖੌਤੀ ਜਾਂ ਕਰਮ ਕਾਂਡੀ ਧਰਮਾਂ ਨਾਲ ਤਸੱਲੀ ਨਹੀਂ ਹੁੰਦੀ। ਉਹ ਕਈ ਉਚੇਰੇ ਸੁਚੇਰੇ ਆਤਮਕ ਹੁਲਾਰੇ ਵਾਲੀ ਠੰਡ ਜਾਂ ਆਤਮ ਰਸ ਦੀ ਖੋਜ ਵਿੱਚ ਲੱਗੀਆਂ ਰਹਿੰਦੀਆਂ ਹਨ। ਕੋਈ ਟਾਵੀਆਂ ਟਾਵੀਆਂ ਰੂਹਾਂ ਐਸੀਆਂ ਵਿਰਲੀਆਂ ਪਿਆਸੀਆਂ ਰੂਹਾਂ ਦੀ ਸੱਚੀ ਸੁੱਚੀ ਤੀਬਰ ਉਹਨਾਂ ਦੀ ਆਤਮਕ ਭੁੱਖ ਜਾਂ ਕਾਂਖੀ ਉੱਤੇ ਰੀਝ ਕੇ ਸਤਿਗੁਰੂ ਉਹਨਾਂ 'ਤੇ ਮਿਹਰ ਕਰਦੇ ਹਨ ਅਤੇ ਕਿਸੇ ਆਤਮਕ ਹਰੇ ਟਾਪੂ ਅਥਵਾ ਸਾਧ ਸੰਗਤ ਡਿਵਾਈਨ ਓਏਸਿਸ ਦੀ ਸੋਝੀ ਜਾਂ ਮੇਲ ਬਖਸ਼ਦੇ ਹਨ। ਮਾਰਗ ਪਾਏ ਉਦਿਆਨ ਮੈਂ ਗੁਰਦੱਸੇ ਭੇਦ, ਇਹ ਹਰਿਆ ਟਾਪੂ, ਹਾਂਜੀ ਇਹ ਡਿਵਾਈਨ ਓਏਸਿਸ, ਇਹ ਕੋਈ ਦੀਸਣਹਾਰ ਜਗ੍ਹਾ ਨਹੀਂ, ਕੀ ਹੈ? ਇਹ ਤਾਂ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਅੰਤਰ ਆਤਮੇ ਹਿਰਦੇ ਅੰਦਰ ਪ੍ਰੇਮ ਭਾਵਨਾ, ਪਿਰਮ ਰਸ, ਪਿਰਮ ਪਿਆਲਾ, ਆਤਮਕ ਪ੍ਰਕਾਸ਼, ਪ੍ਰੇਮ ਰੰਗ, ਆਤਮਕ ਖੇੜਾ, ਉਹਨਾਂ ਦੀ ਇਲਾਹੀ ਮਹਿਕ, ਆਤਮਕ ਸ਼ਾਂਤੀ, ਪਿਆਰ ਛੋ, ਉਹਨਾਂ ਦੀ ਪਿਆਰ ਟੁੰਬਣੀ, ਰੁਣ ਚੁਣ, ਜੀਵਨ ਰੋ, ਸ਼ਬਦ ਨਾਮ ਪ੍ਰੇਮ ਸੁਪਨਾ ਦੇ ਰੂਪ ਵਿੱਚ ਸਫੁੱਟਤ ਹੋ ਕੇ ਪ੍ਰਕਾਸ਼ਿਤ ਹੁੰਦਾ ਹੈ ਡਿਵਾਈਨ ਓਏਸਿਸ ਮਹਾਂਪੁਰਖਾਂ ਦੇ ਅੰਦਰ। ਇਸ ਤਰ੍ਹਾਂ ਇਹ ਗੁਰਮੁਖ ਜਨ ਤੁਰਦੇ ਫਿਰਦੇ ਇਸ ਕਲਯੁਗੀ ਗੁੱਜੀ ਪਾਏ ਜਲੇ ਸੰਸਾਰਾਂ ਦੇ ਅੰਦਰ ਤੁਰਦੇ ਫਿਰਦੇ ਹਰਿਆ ਬੂਟ, ਮੋਬਾਈਲ ਓਏਸਿਸ, ਆਤਮਕ ਹਰਿਆ ਟਾਪੂ ਬਣ ਕੇ ਵਿਚਰਦੇ ਹਨ। ਜਿੱਥੇ ਜਾਂਦੇ ਹਨ ਫੁੱਲਾਂ ਦੀ ਤਰ੍ਹਾਂ ਆਪਣੇ ਆਤਮਕ ਜੀਵਨ ਦੀ ਮਹਿਕ, ਆਪਣੇ ਔਰਾ ਦੁਆਰਾ ਖੁਸ਼ਬੋ, ਰਸ, ਰੰਗ, ਸ਼ਾਂਤੀ, ਪ੍ਰੀਤ, ਪ੍ਰੇਮ, ਰਸ, ਚਾਉ, ਖੁਸ਼ੀ, ਮਸਤੀ ਦੀ ਛੋ, ਇਨਫੈਕਸ਼ਨ, ਅਛੋਪ ਲਾ ਦਿੰਦੇ ਹਨ। ਲੱਗੀ ਲਾਗ ਸੰਤ ਸੰਗਾਰਾ। ਇਸ ਤਰ੍ਹਾਂ ਉੱਤਮ ਜਗਿਆਸੂਆਂ ਦਾ ਮਾਇਕੀ ਜੀਵਨ ਸਿਮਰਨ ਜੀਵਨ ਵਿੱਚ ਬਦਲ ਕੇ ਉਹਨਾਂ ਦੇ ਅੰਤਰ ਆਤਮੇ ਆਤਮਕ ਜੀਵਨ ਦੀ ਕਾਂਖੀ ਭੁੱਖ ਪਿਆਸ ਲੱਗ ਜਾਂਦੀ ਹੈ। ਹਾਂਜੀ ਉਹਨਾਂ ਦੇ ਲਾਏ ਹੋਏ ਅਛੋਪ ਇਨਫੈਕਸ਼ਨ ਦੁਆਰਾ ਉੱਤਮ ਜਗਿਆਸੂਆਂ ਦਾ ਮਾਇਕੀ ਜੀਵਨ ਸਿਮਰਨ ਜੀਵਨ ਵਿੱਚ ਬਦਲ ਜਾਂਦਾ ਹੈ ਅਤੇ ਉਹਨਾਂ ਦੇ ਅੰਤਰ ਆਤਮੇ ਆਤਮਕ ਜੀਵਨ ਦੀ ਕਾਂਖੀ ਭੁੱਖ ਪਿਆਸ ਲੱਗ ਜਾਂਦੀ ਹੈ। ਇਸ ਤਰ੍ਹਾਂ ਇਹ ਬਖਸ਼ੇ ਹੋਏ ਗੁਰਮੁਖ ਪਿਆਰੇ ਆਤਮਕ ਮੰਡਲ ਦੇ ਅਨੁਭਵੀ ਧਰਮ ਦੇ ਸੱਚੇ ਸੁੱਚੇ ਇਲਾਹੀ ਪ੍ਰਚਾਰਕ ਹੁੰਦੇ ਹਨ। ਇਹਨਾਂ ਦੇ ਧਰਮ ਪ੍ਰਚਾਰ ਦਾ ਜ਼ਰੀਆ ਕਿਸੇ ਬਾਹਰਲੇ ਦਿਮਾਗੀ ਗਿਆਨ 'ਤੇ ਆਧਾਰਿਤ ਨਹੀਂ ਹੁੰਦਾ, ਬਲਕਿ ਫੁੱਲ ਦੀ ਖੁਸ਼ਬੂ ਵਾਂਗ ਉਹਨਾਂ ਦੇ ਅੰਤਰ ਆਤਮੇ ਆਤਮਕ ਪ੍ਰਕਾਸ਼ ਦੀਆਂ ਤੀਖਣ ਕਿਰਨਾਂ ਗੁਰੂ ਦੀ ਨਦਰ ਕਰਮ ਦੁਆਰਾ ਉਹਨਾਂ ਦੇ ਕਮਾਏ ਹੋਏ ਗੁਰਮੁਖ ਜੀਵਨ ਵਿੱਚੋਂ ਸੁੱਤੇ ਸਿੱਧ ਸਫੁੱਟਤ ਹੁੰਦੀਆਂ ਹਨ। ਇਸ ਤਰ੍ਹਾਂ ਇਹ ਗੁਰਮੁਖ ਜਨ ਆਪ ਜਪੈ ਅਵਰੈ ਨਾਮ ਜਪਾਵੈ ਵਾਲੇ ਉਪਦੇਸ਼ ਨੂੰ ਚੁੱਪ ਚੁੱਪੀਤੇ ਅਣਜਾਣੇ ਸਹਿਜ ਸੁਭਾਏ ਕੁਮਾਰੇ ਹੁੰਦੇ ਹਨ। ਹਾਂਜੀ ਅਣਜਾਣੇ ਕੁਮਾਰੇ ਹੁੰਦੇ ਹਨ, ਸਹਿਜ ਸੁਭਾਏ ਕੁਮਾਰੇ ਹੁੰਦੇ ਹਨ। ਇਹਨਾਂ ਵਿੱਚ ਹੋਂਧਾਰੀ ਦਿਮਾਗੀ ਪ੍ਰਚਾਰਕਾਂ ਵਾਂਗ ਹੋਮੇ ਲੇਸ ਮਾਤਰ ਵੀ ਨਹੀਂ ਹੁੰਦੀ। ਤਦੇ ਗੁਰਬਾਣੀ 'ਚ ਇਹਨਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਇਤਨੀ ਵਡਿਆਈ ਕੀਤੀ ਗਈ ਹੈ ਅਤੇ ਇਹਨਾਂ ਪਿਆਰਿਆਂ ਦੀ ਮਹਿਮਾ ਵਿੱਚ ਹੀ ਫੁਰਮਾਇਆ ਗਿਆ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੇ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਨਾਲ ਹੀ ਸਾਨੂੰ ਜੋਧੜੀ ਕਰਨੀ ਸਿਖਾਈ ਹੈ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰ ਕੇ ਪਿਆਰੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿਤਾਵੇ। ਮੇਰਾ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹ ਮਾਰਗ ਦਿਖਲਾਵੇ, ਤਿਸ ਜਨ ਕੇ ਹੋ ਮਲ ਮਲ ਤੋਵਾਂ ਪਾਉ। ਇਹ ਇਲਾਹੀ ਧਰਮ ਪ੍ਰਚਾਰ, ਹਾਂਜੀ ਇਹ ਇਲਾਹੀ ਧਰਮ ਪ੍ਰਚਾਰ ਇਲਾਹੀ ਰਜ਼ਾ ਵਿੱਚ ਨਾਲ ਲਿਖੇ ਹੁਕਮ ਅਨੁਸਾਰ ਆਪ ਮੁਹਾਰੇ ਚੁੱਪ ਚੁਪੀਤੇ ਅਛੋਪ ਤੇ ਸਦੀਵੀ ਹੋ ਰਿਹਾ ਹੈ। ਇਸ ਵਿੱਚ ਇਨਸਾਨ ਦੇ ਦਿਮਾਗੀ ਗਿਆਨ, ਸਿਆਣਪ, ਉਕਤੀਆਂ, ਜੁਗਤੀਆਂ, ਫਿਲੋਸਫੀਆਂ ਅਤੇ ਹੋਮੇ ਦੀ ਕੋਈ ਅੰਸ਼ ਨਹੀਂ ਹੁੰਦੀ। ਇਹਨਾਂ ਗੁਰਮੁਖ ਪਿਆਰਿਆਂ ਦੀਆਂ ਆਤਮਾਵਾਂ ਦੇ ਪਿੱਛੇ ਸਤਿਗੁਰੂ ਦੀ ਰਜ਼ਾ, ਮਿਹਰ, ਬਖਸ਼ਿਸ਼, ਗੁਰਪ੍ਰਸਾਦ ਦਾ ਪ੍ਰਕਾਸ਼ ਤੇ ਉਹਨਾਂ ਦੀ ਸ਼ਕਤੀ ਕੰਮ ਕਰਦੀ ਹੁੰਦੀ ਹੈ। ਜਦ ਕਦੀ ਸਤਿਗੁਰੂ ਦੀ ਕਿਸੇ ਅਭਿਲਾਖੀ ਜਗਿਆਸੂ ਤੇ ਨਦਰ ਕਰਮ ਹੁੰਦੀ ਹੈ ਤਾਂ ਆਪਣੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਵਿੱਚ ਦੀ ਉਹਨਾਂ ਦੇ ਛੋ ਬਚਨਾ ਨਦਰ ਕਟਾਖ ਦੁਆਰਾ ਇਲਾਹੀ ਕਿਰਨਾ ਪ੍ਰੇਮ ਤੀਰ ਅਛੋਪ ਹੀ ਧਸ ਵਸ ਰਸ ਜਾਂਦੇ ਹਨ ਤੇ ਉਹ ਬਖਸ਼ਿਆ ਹੋਇਆ ਜੀਵ ਆਤਮ ਮੰਡਲ ਦੇ ਇਲਾਹੀ ਲਿਸ਼ਕਾਰੇ ਦੇ ਅਸਰ ਹੇਠ ਆਪ ਮੁਹਾਰੇ ਕਹਿ ਉੱਠਦਾ ਹੈ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਪਾਵਤਾ ਹੈ। ਇਸ ਤਰ੍ਹਾਂ ਜਗਿਆਸੂ ਮਾਈਕੀ ਮੰਡਲ ਵਿੱਚੋਂ ਨਿਕਲ ਕੇ ਆਤਮ ਮੰਡਲ ਨਾਮ ਪ੍ਰਕਾਸ਼ ਪ੍ਰੇਮ ਸੁਪਨਾ ਬੇਗਮਪੁਰਾ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸਾਡੇ ਖਿਆਲਾਂ ਵਿੱਚ ਸ਼ਕਤੀ ਹੈ, ਕਮਾਏ ਹੋਏ ਖਿਆਲ ਅਤਿਅੰਤ ਸ਼ਕਤੀਮਾਨ ਹੋ ਜਾਂਦੇ ਹਨ। ਇਸ ਤਰ੍ਹਾਂ ਨਾਮ ਅਭਿਆਸ ਕਮਾਈ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਖਿਆਲਾਂ ਦੇ ਪਿੱਛੇ ਬੇਅੰਤ ਇਲਾਹੀ ਸ਼ਕਤੀ ਹੁੰਦੀ ਹੈ। ਉਹਨਾਂ ਦੀ ਨਿਹਾਲ ਕਰਨ ਵਾਲੀ ਤਕਨੀ ਬਾਰੇ ਭਾਈ ਗੁਰਦਾਸ ਜੀ ਇਉਂ ਲਿਖਦੇ ਹਨ, ਅੰਮ੍ਰਿਤ ਨਦਰ ਨਿਹਾਲਿਆਂ ਹੋਏ ਨਿਹਾਲ ਨਾ ਹੋਰ ਸੋ ਮੰਗੀ, ਦਿਬ ਦੇ ਦਿਬ ਦ੍ਰਿਸ਼ਟ ਹੋਏ ਪੂਰਨ ਬ੍ਰਹਮ ਜੋਤ ਅੰਗ ਅੰਗੀ। ਉਹਨਾਂ ਦੀ ਆਤਮਕ ਸ਼ਕਤੀ ਵਾਲੀ ਤਕਨੀ ਬੋਲ, ਉਹਨਾਂ ਦੀ ਛੋ, ਉਹਨਾਂ ਦੇ ਖਿਆਲ ਨਿਸ਼ਚੇ ਜੀਵਨ ਕਿਰਨਾ ਰਾਹੀਂ ਉੱਤਮ ਜਗਿਆਸੂ ਦੀ ਰੂਹ ਨੂੰ ਪ੍ਰੇਰਨਾ ਅਗਵਾਈ ਸਹਾਇਤਾ ਮਿਲਦੀ ਰਹਿੰਦੀ ਹੈ। ਸਹਿ ਸੁਭਾਏ ਉਹਦਾ ਜੀਵਨ ਬਦਲ ਜਾਂਦਾ ਹੈ ਤੇ ਉਹ ਆਤਮਕ ਸੇਧ ਵੱਲ ਖਿੱਚੀਂਦਾ ਜਾਂਦਾ ਹੈ। ਆਤਮਕ ਮੰਡਲ ਦੇ ਦਰਜੇ ਤੇ ਉੱਤਮ ਜਗਿਆਸੂਆਂ ਅਤੇ ਗੁਰਮੁਖ ਪਿਆਰਿਆਂ ਦੇ ਮੇਲ ਸੰਗਤ ਦੁਆਰਾ ਇਹਨਾਂ ਦੇ ਵਿਚਕਾਰ ਲੇਵਾ ਦੇਵੀ ਵਿਵਹਾਰ ਵਣਜ ਵਪਾਰ ਸਹਿ ਸੁਭਾਏ ਅਣਜਾਣੇ ਚੁੱਪ ਚੁਪੀਤੇ ਅਦਿੱਖ ਅਨਸੁਣੇ ਅਭੋਲ ਬਿਨ ਬੋਲੇ ਸੌਦੇਬਾਜ਼ੀ ਤੋਂ ਬਗੈਰ ਅਛੋਪ ਹੁੰਦਾ ਰਹਿੰਦਾ ਹੈ। ਆਤਮਕ ਮੰਡਲ ਦੇ ਦਰਜੇ ਤੇ ਉੱਤਮ ਜਗਿਆਸੂਆਂ ਤੇ ਗੁਰਮੁਖ ਪਿਆਰਿਆਂ ਦੇ ਵਿਚਕਾਰ। ਇੱਥੇ ਕਿਸੇ ਵਿਦਵਾਨ ਨੇ ਇਸ ਵਿਸ਼ੇ ਤੇ ਇਉਂ ਦਰਸਾਇਆ ਹੈ, ਗੁਰਮੁਖ ਪਿਆਰੇ ਦਾ ਮੇਲ ਹੀ ਖਿਆਲਾਂ ਦੇ ਵਟਾਂਦਰੇ ਜਾਂ ਪ੍ਰਚਾਰ ਦਾ ਸੌਖਾ ਤੇ ਅਸਰਦਾਇਕ ਸਾਧਨ ਹੈ। ਇੱਕ ਦੂਜੇ ਦੇ ਮਨਾਂ ਤੇ ਖਿਆਲਾਂ ਦਾ ਪ੍ਰਭਾਵ ਪਾਉਣ ਲਈ ਇੱਕ ਪਾਸੇ ਖਿਆਲਾਂ ਦੀ ਦ੍ਰਿੜਤਾ ਤੇ ਸ਼ਰਧਾ ਭਾਵਨੀ ਦੀ ਤੀਬਰਤਾ ਤੇ ਦੂਜੇ ਪਾਸੇ ਗ੍ਰਹਿਣ ਕਰਨ ਦੀ ਸ਼ਕਤੀ ਲੋੜੀਂਦੀ ਹੈ। ਦ੍ਰਿੜ ਵਿਸ਼ਵਾਸ ਤੇ ਡੂੰਘੀ ਸ਼ਰਧਾ ਭਾਵਨੀ ਵਾਲੇ ਮਨਾਂ ਦੇ ਪ੍ਰਭਾਵ ਨਾਲ ਸਧਾਰਨ ਮਨਾਂ ਉੱਤੇ ਸਹਿਜੇ ਅਸਰ ਪੈਂਦਾ ਹੈ। ਜਿੱਥੇ ਜ਼ੁਬਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਉਪਰਾ ਹੁੰਦਾ ਹੈ, ਉੱਥੇ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਉਪਜੀਆਂ ਤੀਖਣ ਆਤਮਕ ਕਿਰਨਾਂ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ ਤੇ ਵੀ ਘਟਦਾ ਹੈ, ਜੋ ਕਿ ਉਹਨਾਂ ਦੇ ਆਤਮਕ ਗਿਆਨ ਮਹਾਂਪੁਰਖਾਂ ਦੇ ਦ੍ਰਿੜ ਸ਼ਰਧਾ ਤੋਂ ਇਹ ਲੇਖਣੀਆਂ ਪ੍ਰਗਟ ਹੁੰਦੀਆਂ ਹਨ। ਇਹ ਲੇਖਣੀਆਂ ਆਤਮਕ ਮੰਡਲ ਦੇ ਅਨੁਭਵ ਦਾ ਪ੍ਰਕਾਸ਼ ਹੁੰਦੀਆਂ ਹਨ ਤੇ ਸਦਾ ਹੀ ਨਿਰੋਲ ਨਿਰਮਲ ਸੱਜਰੀਆਂ ਇਲਾਹੀ ਕਿਰਨਾਂ ਹੋਣ ਕਾਰਨ ਹੋਰਨਾਂ ਰੂਹਾਂ ਨੂੰ ਟੁੰਬਨ ਤੇ ਆਤਮਕ ਚਿਨਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਜੇਕਰ ਸ਼ਕਤੀਸ਼ਾਲੀ ਮਨ ਸਧਾਰਨ ਮਨਾਂ ਦੇ ਦਿਮਾਗੀ ਵਲਵਲਿਆਂ ਦੇ ਦਰਜੇ ਤੇ ਇਤਨਾ ਅਸਰ ਪਾ ਸਕਦਾ ਹੈ, ਜੇਕਰ ਇੱਕ ਪਾਵਰਫੁਲ ਮਨ ਸਧਾਰਨ ਮਨਾਂ ਦੇ ਦਿਮਾਗੀ ਵਲਵਲਿਆਂ ਦੇ ਦਰਜੇ ਤੇ ਇਤਨਾ ਅਸਰ ਪਾ ਸਕਦਾ ਹੈ, ਤਾਂ ਬਖਸ਼ੇ ਹੋਏ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੇ ਇਲਾਹੀ ਪ੍ਰਕਾਸ਼ ਦੀਆਂ ਕਿਰਨਾਂ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਜਗਾ ਕੇ ਆਤਮਕ ਛੋਹ ਦੁਆਰਾ ਇਲਾਹੀ ਪ੍ਰਕਾਸ਼ ਮੰਡਲ ਵਿੱਚ ਪਹੁੰਚਾਉਣ ਦੀ ਸ਼ਕਤੀ ਰੱਖਦੀਆਂ ਹਨ। ਜੇਕਰ ਲੇਜ਼ਰ ਰੇਸ ਜਾਂ ਰੇਡੀਓ ਧਰਮੀ ਕਿਰਨਾਂ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਸਕਦੀਆਂ ਹਨ, ਤਾਂ ਬਖਸ਼ੇ ਹੋਏ ਮਹਾਂਪੁਰਖਾਂ ਵਿੱਚੋਂ ਨਿਕਲੀਆਂ ਹੋਈਆਂ ਤੀਖਣ ਆਤਮਕ ਕਿਰਨਾਂ ਇਹ ਮਾਇਆ ਦੇ ਮੋਟੇ ਤੇ ਸਬਲ ਮਾਨਸਿਕ ਛੌੜ ਜਾਂ ਭਰਮ ਦੇ ਕਾਲੇ ਬੋਲੇ ਬੱਦਲ ਚੀਰ ਕੇ ਜੀਵ ਦੀ ਆਤਮਾ ਨੂੰ ਜਾਚ ਹੁੰਦੀਆਂ ਹਨ ਤੇ ਆਤਮਕ ਮੰਡਲ ਦੀ ਪ੍ਰਕਾਸ਼ਮਈ ਹਜ਼ੂਰੀ 'ਚ ਪਹੁੰਚਾ ਸਕਦੀਆਂ ਹਨ। ਇਸ ਤਰ੍ਹਾਂ ਆਤਮਕ ਜੀਵਨ ਤੋਂ ਉਪਜੀਆਂ ਕਿਰਨਾਂ ਉੱਤਮ ਜਗਿਆਸੂ ਦੀ ਰੂਹ ਨੂੰ ਚੁੱਪ ਚੁੱਪੀਤੇ ਬਦਲ ਦਿੰਦੀਆਂ ਹਨ ਤੇ ਉਹਨਾਂ ਦਾ ਨਵਾਂ ਜੀਵਨ ਬਣ ਜਾਂਦਾ ਹੈ। ਆਤਮਕ ਮੰਡਲ 'ਚ ਦਾਖਲ ਹੋਣ ਲਈ ਇਹ ਉੱਚੀ ਸੁੱਚੀ ਅਤੇ ਸੌਖੀ ਜੁਗਤ ਹੈ। This is the direct way of introduction of soul into the divine realm of grace and light. ਪਰ ਇਹਦਾ ਸਭ ਤੋਂ ਔਖਾ ਹਿੱਸਾ ਕੀ ਹੈ? ਉੱਚੇ ਸੁੱਚੇ ਆਤਮਕ ਜੀਵਨ ਵਾਲੇ ਬਖਸ਼ੇ ਹੋਏ ਮਹਾਂਪੁਰਖ ਵਿਰਲੇ ਹਨ ਅਤੇ ਇਹਨਾਂ ਦੀ ਪਹਿਚਾਣ ਅਤੇ ਇਹਨਾਂ ਦਾ ਮੇਲ ਜਾਂ ਸੰਗਤ ਪਾਗਾਂ ਵਾਲੀਆਂ ਰੂਹਾਂ ਨੂੰ ਪ੍ਰਾਪਤ ਹੁੰਦੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬਰਾਗੀ ਮਿਟਿਓ ਅੰਦੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਅਸਲ ਵਿੱਚ ਆਤਮਕ ਮੰਡਲ ਅੰਦਰ ਇਹ ਇਲਾਹੀ ਵਣਜ ਇਹ ਲੇਵਾ ਦੇਵੀ ਸਤਿਗੁਰੂ ਆਪ ਹੀ ਆਪਣੀ ਮੌਜ ਵਿੱਚ ਦੋਹੀ ਪਾਸੀ ਆਪੇ ਕਰਦਾ ਕਰਾਉਂਦਾ ਹੈ, ਆਪੇ ਸਾਜੇ ਆਪੇ ਰੰਗੇ ਆਪੇ ਨਦ ਕਰੇ। ਇਸ ਇਲਾਹੀ ਮੰਡਲ ਦੇ ਵਪਾਰ ਵਿੱਚ ਟੋਟਾ ਮੂਲ ਨਾ ਹੋਵੇ ਤੇ ਸਦਾ ਲਾਭ ਹੁੰਦਾ ਹੈ, ਕਿਉਂਕਿ ਸੱਚ ਦੀ ਇੱਕਤ ਹੱਟ ਹੈ ਤੇ ਸੱਚ ਦੇ ਇੱਕ ਭਾਂਤੀ ਵਪਾਰੀ ਆਉਂਦੇ ਹਨ ਜੋ ਹਰ ਨਾਮ ਦਾ ਲਾਹਾ ਲੈ ਜਾਂਦੇ ਹਨ। ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ, ਸੰਤਨ ਸਿਓ ਹਮ ਲਾਹਾ ਖਾਟਿਆ, ਹਰ ਭਗਤ ਪਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ। ਆਤਮਕ ਮੰਡਲ ਦੇ ਇਸ ਇਲਾਹੀ ਵਪਾਰ ਵਿੱਚ ਅਨੂਪ ਵਸਤੂ ਪ੍ਰੇਮ ਭਾਵਨਾ ਪ੍ਰੇਮ ਸਵੈਪਨਾ ਪ੍ਰੀਤ ਖਿੱਚ ਪ੍ਰੇਮ ਪਿਆਲਾ ਹਰ ਰਸ ਹਰ ਰੰਗ ਭਗਤ ਭੰਡਾਰ ਸਿਫਤ ਸਲਾਹ ਸ਼ਬਦ ਨਾਮ ਧਨ ਆਦਿ ਅਨੇਕ ਅਸਚਰਜ ਇਲਾਹੀ ਵੱਖਰ ਸਾਰ ਵਸਤੂਆਂ ਦਾ ਵਣਜ ਵਪਾਰ ਲੇਵਾ ਦੇਵੀ ਹੁੰਦੀ ਹੈ। ਇਹ ਆਤਮਕ ਮੰਡਲ ਦੀਆਂ ਅਨੂਪ ਤੇ ਅਸਚਰਜ ਵਸਤੂਆਂ ਦਾ ਵਣਜ ਵਪਾਰ ਸਿਰਫ ਇਲਾਹੀ ਵਣਜਾਰਿਆਂ ਗੁਰਮੁਖ ਪਿਆਰਿਆਂ ਦੇ ਵਿਚਕਾਰ ਹੀ ਹੋ ਸਕਦਾ ਹੈ। ਅੰਮ੍ਰਿਤ ਚਖਾਉਣਾ ਇਸੇ ਗੁੱਜੀ ਇਲਾਹੀ ਰਾਸ ਤੇ ਵਪਾਰ ਵਣਜ ਖਮੀਰ ਦਾ ਪ੍ਰਤੀਕ ਹੈ, ਪ੍ਰਗਟਾਵਾ ਹੈ। ਇੱਥੇ ਮਾਇਕੀ ਮੰਡਲ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਮਾਇਕੀ ਮੰਡਲ ਦੇ ਦਿਮਾਗੀ ਗਿਆਨ ਇਹਨਾਂ ਦੀਆਂ ਉਕਤੀਆਂ ਜੁਕਤੀਆਂ ਸਿਆਣਪਾਂ ਦੇ ਖੰਭ ਆਤਮਕ ਮੰਡਲ ਦੀ ਇਲਾਹੀ ਲਿਸ਼ਕ ਕਿਰਨ ਨਾਲ ਸੜ ਜਾਂਦੇ ਹਨ। ਇਸੇ ਕਰਕੇ ਗੁਰਬਾਣੀ ਵਿੱਚ ਹੁਕਮ ਹੈ, ਵਣਜਾਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹੱਸ। ਜਿਸ ਸੰਗਤ ਵਿੱਚ ਇਹੋ ਜਿਹੀ ਸਾਰ ਵਸਤੂ ਅਨੂਪ ਵਸਤੂ ਸੱਚ ਵਸਤ ਭਗਤ ਭੰਡਾਰ ਪਰਮ ਰਸ ਤਤ ਸ਼ਬਦ ਸੱਚ ਨਾਮ ਸਿਫਤ ਸਲਾਹ ਦਾ ਵਣਜ ਵਪਾਰ ਹੋਵੇ, ਉਸੇ ਨੂੰ ਹੀ ਸਾਧ ਸੰਗਤ ਜਾਂ ਸਤ ਸੰਗਤ ਕਿਹਾ ਜਾ ਸਕਦਾ ਹੈ। ਗੁਰਬਾਣੀ ਵਿੱਚ ਐਸੀ ਸੰਗਤ ਦੀ ਵਡਿਆਈ ਤੇ ਪ੍ਰੇਰਨਾ ਕੀਤੀ ਗਈ ਹੈ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਜੇ ਲੋੜੇ ਸਦਾ ਸੁਖ ਭਾਈ ਸਾਧੂ ਸੰਗਤ ਗੁਰੇ ਬਤਾਈ, ਊਹਾਂ ਜਪੀਏ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ। ਮਿਲ ਸਤਸੰਗਤ ਪਰਮ ਪਦ ਪਾਇਆ ਕੱਢ ਮੱਖਣ ਕੇ ਗਟਕਾਰੇ। ਸਾਧ ਸੰਗਤ ਨਿਚੋ ਹੈ ਤਰਨਾ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਇਹਨਾਂ ਸਾਰਿਆਂ ਲੇਖਾਂ ਦਾ ਨਿਚੋੜ, ਇਹਨਾਂ ਸਾਰੇ ਧਰਮ ਪ੍ਰਚਾਰ ਦੇ ਲੇਖਾਂ ਦਾ ਸੈਂਸ ਕੀ ਹੈ? ਕਿ ਪ੍ਰੇਮ ਪੁਰਖ ਅਕਾਲ ਪੁਰਖ ਨੇ ਜੀਵ ਨੂੰ ਹਰ ਅਵਸਥਾ ਵਿੱਚ ਆਪਣੇ ਇਲਾਹੀ ਪਿਆਰ ਦੀ ਡੋਰੀ ਅਥਵਾ ਨਾਮ ਵਿੱਚ ਪਰੋਤਾ ਹੋਇਆ ਹੈ ਅਤੇ ਆਪਣੇ ਹੁਕਮ ਦੀ ਡੋਰੀ ਨੂੰ ਆਪਣੀ ਪ੍ਰੇਮ ਖਿੱਚ ਨਾਲ ਤਣੀ ਰੱਖਦਾ ਹੈ ਅਤੇ ਆਪ ਹੀ ਮਿਹਰ ਬਖਸ਼ਿਸ਼ ਗੁਰਪ੍ਰਸਾਦ ਦੇ ਤੁਣਕੇ ਮਾਰਦਾ ਰਹਿੰਦਾ ਹੈ। ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਨੀ। ਇਸ ਤਰ੍ਹਾਂ ਸਾਰੇ ਧਰਮਾਂ ਦਾ ਪ੍ਰਚਾਰ ਉਹਨਾਂ ਦੇ ਸਾਧਨ ਇਸੇ ਇਲਾਹੀ ਪ੍ਰੇਮ ਡੋਰੀ ਦੀ ਖਿੱਚ ਦੇ ਹੀ ਪ੍ਰਤੀਕ ਹਨ, ਪ੍ਰਕਾਸ਼ ਹਨ, ਪ੍ਰਗਟਾਵੇ ਹਨ, ਪੂਰਨਤਾ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਧਰਮ ਪ੍ਰਚਾਰ ਦਾ ਇਹ ਲੇਖ ਨੰਬਰ 17 ਇਸ ਲੜੀ ਦਾ 7ਵਾਂ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ। ਇਸ ਲੜੀ ਦੇ 9 ਭਾਗ ਹਨ, ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਕੇ ਪੜ੍ਹ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।